पित पालत है पुत्र सम करै स्नेह विशाल।
इधर माता सुंदरी जी हठी सिंह दी प्रतपालना करदे ने, पुत्र समान जान के नू पालदे ने, दी परवरिश करदे ने और बड़ा भारी स्नेह दे नाल करदे हन।
करियो बास मतरा बिकै शांत हृदय चिरकाल।
माता जी ने मथुरा दे विच निवास रखिया, माता जी दा हिरदा हुण कुछ शांत है और बड़ी शांति दे नाल माता जी मथुरा विच दिन बतीत कर रहे ने।
जो पई बड़ी आरबल भोगन करे।
माता सुंदरी जी दी बहुत दीर्घ आयु होई है, लम्मी उम्र होई है, कलगीधर पातशाह दे ज्योति जोत समाउण तो भी कई साल बाद तक माता जी संसार च रहे ने।
बिरद देह होई जर जरे।
माता जी दी देह हुण बिरद हो चुकी है, जिवें जिवें दिन बीत रहे ने शरीर जर्जरी हो रहा है।
दिल्ली आदि संगता बृंदंग।
दिल्ली दियां जिहड़ियां संगतां ने, दिल्ली आदिक नगरां दियां होर सिख संगतां हन,
इते उपायन भाव बिलंदंग।
बड़े भावना नाल, बड़े प्यार दे नाल अनेक प्रकार दियां पिटावां ओ माता जी दे चरणा विच भेट करदे हन।
पूजै मात सुंदरी दर्शै।
और आके माता सुंदरी जी दी पूजा करदे ने, माता सुंदरी जी दे दर्शन करदे ने।
गुर गिहन कै महिमा हरसै।
और सतगुरु सच्ची पातशाह जी दी धर्म सुपत्नी जान के माता सुंदरी नू जगत माता जान करके बड़ा सत्कार बड़ा अदब दिंदे ने सिख।
होत सकेलन तन समदाया।
रोज माता जी को बहुत सारी माया दा चढ़ावा चढ़दा है।
दूर दूर ते आवत माया।
दूर दूर तो गुरु कियां संगतां माता जी दे चरणा विच माया भेट कर दियां हन।
हठी सिंह खर्चा रखाई।
और जेड़ा हठी सिंह है उहनू खुली माया दे गफे माता जी कोलों मिलदे ने। माता कोल केड़ा कोई होर खर्चा करन वाला है, ओ जिन्नी माया आउंदी हठी सिंह खुले दिल नाल खर्चदा है।
पैरी जेवर रतन जड़ाई।
बड़े बड़े कीमती जेवर जिन्हां विच कीमती रतन ते जड़ाऊ जड़े हुए ने, ओ इन्हें अपने शरीर ते धारण कीते ने।
कोशिश बहुत मोल की पवै।
बड़ियां सोहणियां कीमती पोशाकां बहुमुल्लियां पोशाकां अपने शरीर ते पाउंदा है।
मानै सिख संगत मिल सबै।
सारियां सिख संगतां इहदा भी सत्कार करदियां ने क्योंकि माता जी इहदी परवरिश करदे ने, इहदे नाल स्नेह करदे ने, जिस करके सिख संगतां भी इहदा सत्कार करदियां ने।
जथा समाज पिता का सुनियो।
जिवें इहने अपने पिता दा समाग सुनिया भी अजीत सिंह दी बड़ी प्रभता सी वड्याई सी।
तथा सकल रच कै गुर बनियो।
उसे तरह दी सारी वड्याई इहने शोभा दियां सारियां चीजां रच लईयां और अपने प्यो वांगू गुरु बन के बैठन लग पिया।
करै खरीदन मोल तुरंग।
बड़े बड़े वधिया घोड़े चंगे सौदागरां दे कोलों खरीदन लगा है।
सुंदर जीन जरीबो संग।
उहना वास्ते सोहणियां काठियां जरीदार बस्तर ते कपड़े भी खरीददा है।
हेम रचित शस्त्र लगवाए।
और जेड़े दे शस्त्र ने उहना ते चांदी सोना बड़े बड़े कीमती हीरे लगवा लए ने।
सिंह चाकरी हित रखवाए।
और कई सिंह ने अपने कोल चाकरी वास्ते नौकरी वास्ते सिपाही वजो भर्ती कर लए ने।
संग अरोड़ै जित को जात।
और जितन जांदा उन्हां सिपाहियां नू नाल लैके जांदा है। जिवें दा प्यो सी ना अपने नाल 60 घोड़ सवार रखे सी, अपने पिता वांगू ही हठी सिंह ने अपने नाल फौज रख ली है। जिधर जांदा उन्हां नू अपने नाल लेके जांदा है।
सब मैं निज दिखाए बल पांत।
इहदा सारियां विच अपना बल अपना तेज अपना प्रताप विखाउंदा है।
करै सैल को चढ़ै अखीरे।
और सैल करदा जांदा शिकार ते चढ़दा है।
धुंदप बाजत चलते अगेरे।
जदों जांदा अगे नगारा भी रख लिया हठी सिंह ने, ਅੱਗੇ ਅੱਗੇ ਇਹਦੇ ਨਗਾਰਾ ਵੀ ਵੱਜਦਾ ਚੱਲਿਆ ਜਾਂਦਾ ਹੈ।
ਜਵਾਲਾ ਬੰਮਣੀ ਸੰਗ ਰਖਾਵੇ,
ਬੰਦੂਕਾਂ ਰੱਖ ਲਈਆਂ ਹਠੀ ਸਿੰਘ ਨੇ, ਨਾਲ ਬਹੁਤ ਸਾਰੀਆਂ ਬੰਦੂਕਾਂ ਤਮੰਚੇ ਰੱਖ ਲਏ।
ਕਾਨਨ ਕੇ ਪੰਛੀ ਮ੍ਰਿਗ ਘਾਵੇ,
ਜਦੋਂ ਸ਼ਿਕਾਰ ਖੇਡਣ ਲਈ ਜਾਂਦਾ ਜੰਗਲ ਦੇ ਜਾਨਵਰਾਂ ਨੂੰ ਮਾਰਦਾ ਪੰਛੀਆਂ ਨੂੰ ਮਾਰਦਾ ਹੈ।
ਮਾਤਾ ਪਾਸ ਆਏ ਯੁਗ ਸਮੇ,
ਔਰ ਦੋਵੇਂ ਟਾਈਮ ਸਵੇਰੇ ਸ਼ਾਮ ਦੋਵੇਂ ਸਮੇਂ ਮਾਤਾ ਜੀ ਕੋਲ ਜਰੂਰ ਆਉਂਦਾ ਹਠੀ ਸਿੰਘ।
ਬੈਠੇ ਨਿਕਟ ਬੰਦ ਕਰ ਨਵੇ,
ਔਰ ਮਾਤਾ ਜੀ ਕੋਲ ਆ ਕੇ ਬੜੇ ਪਿਆਰ ਨਾਲ ਅਦਬ ਨਾਲ ਮੱਥਾ ਟੇਕਦਾ, ਵੰਦਨਾ ਕਰਕੇ ਮਾਤਾ ਜੀ ਦੇ ਚਰਨਾਂ ਵਿੱਚ ਬੈਠ ਜਾਂਦਾ ਹੈ।
ਕਹਿ ਕਹਿ ਸਿੱਖਿਆ ਦੇਤ ਕਨੇਰੀ,
ਮਾਤਾ ਜੀ ਦੇ ਕੋਲ ਜਦੋਂ ਬਹਿੰਦਾ ਨਾ ਹਠੀ ਸਿੰਘ, ਆ ਕੇ ਮਾਤਾ ਜੀ ਨੂੰ ਸਿੱਖਿਆ ਦਿੰਦੇ ਨੇ, ਮਾਤਾ ਜੀ ਨੂੰ ਸਿੱਖਿਆ ਸਿਖਾਉਂਦੇ ਨੇ।
ਨਿਜ ਪਿਤ ਦਸ਼ਾ ਬਿਲੋ ਚਨੇਰੀ,
ਪੁੱਤਰ ਆਪਣੇ ਪਿਓ ਵਾਲੀਆਂ ਆਦਤਾਂ ਨਾ ਰੱਖੀ, ਜਿਹੋ ਜਿਹੀਆਂ ਆਦਤਾਂ ਤੇਰੇ ਪਿਓ ਦੀਆਂ ਸਨ ਉਦਾਂ ਦੀਆਂ ਆਦਤਾਂ ਨਾ ਬਣਾਵੀ, ਵੇਖ ਤੇਰੇ ਪਿਓ ਦੀ ਕੀ ਦਸ਼ਾ ਹੋਈ ਹੈ, ਕੀ ਹਾਲਤ ਹੋਈ ਹੈ।
ਗੁਰ ਪ੍ਰਤਾਪ ਤੇ ਕਮੀ ਨਾ ਕਾਏ,
ਗੁਰੂ ਸਾਹਿਬ ਦੇ ਪ੍ਰਤਾਪ ਨਾਲ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਤੇਰੀਆਂ ਹਰ ਜ਼ਰੂਰਤਾਂ ਹਰ ਲੋੜਾਂ ਪੂਰੀਆਂ ਹੁੰਦੀਆਂ ਨੇ।
ਆਏ ਪਦਾਰਥ ਨਿਤ ਸਮਝਾਏ,
ਨੇਤਾ ਪ੍ਰਤੀ ਤੇਰੇ ਕੋਲ ਅਨੇਕਾਂ ਪ੍ਰਕਾਰ ਦੇ ਪਦਾਰਥ ਆਉਂਦੇ ਨੇ, ਵਸਤੂਆਂ ਆਉਂਦੀਆਂ ਹਨ।
ਅਦਕ ਪੜਾਵੇ ਸ਼੍ਰੀ ਗੁਰਬਾਣੀ,
ਮਾਤਾ ਜੀ ਕਹਿੰਦੇ ਬੇਟਾ ਤੂੰ ਬਾਣੀ ਪੜਿਆ ਕਰ, ਮਾਤਾ ਜੀ ਨੂੰ ਕੋਲ ਬਿਠਾ ਕੇ ਨੂੰ ਬਾਣੀ ਪੜਨ ਵਾਸਤੇ ਲਾਉਂਦੇ ਨੇ।
ਮਹਿਮਾ ਕੁਝ ਨਾਏ ਮਈਆਣੀ,
ਔਰ ਗੁਰਬਾਣੀ ਦੀ ਮਹਿਮਾ ਇਹਨੂੰ ਜਣਾਉਂਦੇ ਨੇ ਕਿ ਗੁਰਬਾਣੀ ਦਾ ਕਿੱਡਾ ਵੱਡਾ ਮਹੱਤਵ, ਮੈਂ ਕਿੱਡਾ ਵੱਡਾ ਪੁੰਨ ਹੈ।
ਆਰਬਲਾ ਖੋਲਸ ਬਰਖਨ ਕੇ,
ਹਠੀ ਸਿੰਘ ਦੀ ਉਮਰ ਤਕਰੀਬਨ 16 ਸਾਲਾਂ ਦੀ ਹੋ ਗਈ, 16 ਵਰਸੇ ਦੀ ਉਮਰ ਹੋ ਗਈ।
ਅਵਸਥਾ ਤਨ ਕੀ ਦਮਕੇ,
ਜਦੋਂ 16 ਵਰਿਆਂ ਦਾ ਹੋਇਆ ਸਰੀਰ ਤੇ ਜਵਾਨੀ ਦਮਕਣ ਲੱਗੀ, ਸਰੀਰ ਤੇ ਜਵਾਨੀ ਚਮਕਣ ਲੱਗੀ।
ਕਬ ਕਬ ਦਿੱਲੀ ਕੇ ਸਿੱਖ ਜਾਏ,
ਉਧਰੋਂ ਦਿੱਲੀ ਦੀਆਂ ਸੰਗਤਾਂ ਵੀ ਕਦੇ ਕਦੇ ਮਥੁਰਾ ਚੱਲ ਕੇ ਆਉਂਦੀਆਂ ਹਨ।
ਮਾਤਾ ਕੋ ਮਾਨੈ ਪਰ ਪਾਏ,
ਦਿੱਲੀ ਤੋਂ ਆਈਆਂ ਉਹ ਸਿੱਖ ਸੰਗਤਾਂ ਮਾਤਾ ਜੀ ਨੂੰ ਮੰਨਦੀਆਂ ਨੇ, ਔਰ ਮਾਤਾ ਜੀ ਦੇ ਚਰਨਾਂ ਵਿੱਚ ਆ ਕੇ ਨਮਸਕਾਰਾਂ ਕਰਦੀਆਂ ਨੇ।
ਗੁਰੂ ਦੇਵ ਰੇ ਕੀ ਬਹੁ ਗਾਥਾ, ਕਰੈ ਸੁਨਾਮਨ ਦੁੱਖ ਕੇ ਸਾਥਾ।
ਸਤਿਗੁਰਾਂ ਦਾ ਜਿਹੜਾ ਦਿਉਰਾ ਸੀ 9ਵੇਂ ਪਾਤਸ਼ਾਹ ਦਾ, ਉਹਦੀ ਕਥਾ ਉਹ ਮਾਤਾ ਜੀ ਨੂੰ ਸੁਣਾਉਂਦੇ ਨੇ ਦਿੱਲੀ ਦੇ ਸਿੱਖ ਬੜੇ ਦੁੱਖ ਨਾਲ, ਕਿ ਮਾਤਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਦਾ ਭਾਰੀ ਨਿਰਾਦਰ ਹੋਇਆ।
ਬੜੋ ਕੁਕਾਜ ਬੇਨਵੇ ਕਰਿਓ,
ਜਿਹੜੇ ਉਹ ਬੇਨਵੇ ਫਕੀਰ ਨੇ ਉਹ ਇੰਨੇ ਸਿਰੇ ਚੜ ਗਏ ਨੇ, ਉਹਨਾਂ ਨੇ ਬੜਾ ਮਾੜਾ ਕੁਕਾਜ ਮਾੜਾ ਕੰਮ ਕੀਤਾ ਹੈ।
ਥਲ ਢਾਨ ਲਗ ਮੱਥਰ ਪਕ ਭਰਿਓ,
ਇੰਨੀ ਈਰਖਾ ਉਹਨਾਂ ਅੰਦਰ ਭਰੀ ਹੈ ਕਿ ਈਰਖਾ ਦੇ ਨਾਲ ਉਹਨਾਂ ਨੇ ਸਤਿਗੁਰਾਂ ਦਾ ਅਸਥਾਨ ਵੀ ਢਾਣ ਤੱਕ ਗਏ ਨੇ, ਔਰ ਮਹਾਰਾਜ ਜੀ ਦਾ ਸਥਾਨ ਢਾਇਆ ਹੈ।
ਆਪ ਦਰਾਜ ਮਸੀਤ ਚਿਨਾਏ,
ਔਰ ਆਪ ਅਸਥਾਨ ਸਤਿਗੁਰਾਂ ਦਾ ਢਾ ਕੇ ਉਹਦੀ ਜਗ੍ਹਾ ਤੇ ਉਹਨਾਂ ਨੇ ਮਸੀਤ ਬਣਾ ਦਿੱਤੀ ਆ, ਮਸਜਿਦ ਖੜੀ ਕਰ ਦਿੱਤੀ ਹੈ।
ਜਿਸ ਕੋ ਲੱਗਿਓ ਦਰਬ ਸਮਦਾਏ,
ਇਹੋ ਜਿਹਾ ਮਹਾਨ ਸਥਾਨ 9ਵੇਂ ਪਾਤਸ਼ਾਹ ਦਾ ਅਸੀਂ ਬਣਾਇਆ ਸੀ, ਗੁਰੂ ਕਲਗੀਧਰ ਜੀ ਦਾ ਹੁਕਮ ਪ੍ਰਾਪਤ ਕਰਕੇ ਬਹੁਤ ਸਾਰੀ ਮਾਇਆ ਉੱਥੇ ਖਰਚੀ ਸੀ।
ਸ਼੍ਰੀ ਗੁਰੂ ਗੋਬਿੰਦ ਸਿੰਘ ਬਣਾਇਓ, ਦੇ ਆਏ ਤਨ ਗਨ ਲਗਵਾਇਓ,
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਅਸਥਾਨ ਤਿਆਰ ਕਰਵਾਇਆ ਸੀ, ਆਪ ਮਹਾਰਾਜ ਜੀ ਨੇ ਆਪਣੇ ਖਜ਼ਾਨਿਓਂ ਬਹੁਤ ਸਾਰੀ ਮਾਇਆ ਦੇ ਕੇ ਉਸ ਅਸਥਾਨ ਦੀ ਸੇਵਾ ਕਰਵਾਈ ਸੀ।
ਕੋ ਜਾਣੈ ਅਬ ਗੁਰੂ ਸਥਾਨ,
ਹੁਣ ਕੌਣ ਜਾਣੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਜਿਹੜਾ ਐਸਾ ਸਥਾਨ ਹੈ,
ਬਣੈ ਕੇ ਨਹੀਂ ਸੁਪ੍ਰਥਮ ਸਮਾਨ,
ਇਹ ਦੁਬਾਰਾ ਬਣੇਗਾ ਕਿ ਨਹੀਂ ਬਣੇਗਾ, ਹੁਣ ਇਹਦਾ ਤਾਂ ਨਹੀਂ ਨਾ ਪਤਾ। ਮੁਸਲਮਾਨਾਂ ਦਾ ਰਾਜ ਹੈ, ਉਹਨਾਂ ਨੇ ਢਾ ਕੇ ਮਸੀਤ ਬਣਾ ਦਿੱਤੀ ਹੈ, ਹੁਣ ਮਸੀਤ ਨੂੰ ਢਾਵਾਂਗੇ ਤੇ ਦੁਬਾਰਾ ਸਥਾਨ ਬਣੇਗਾ ਨਾ, ਹੁਣ ਇਸ ਕਰਕੇ ਕੀ ਜਾਣੀਏ ਕਿ ਦੁਬਾਰਾ ਸਤਿਗੁਰਾਂ ਦਾ ਅਸਥਾਨ ਬਣੇ ਜਾਂ ਨਾ ਬਣੇ।
ਮਹਾਚਰਜ ਕਰਿਓ ਮਤ ਮੰਦੇ,
ਮਾੜੀ ਮਤ ਵਾਲੇ ਉਹਨਾਂ ਬੇਨਵੇ ਫਕੀਰਾਂ ਨੇ ਬੜਾ ਮਾੜਾ ਕੰਮ ਕੀਤਾ ਹੈ।
ਸਿੱਖ ਬੇਬਸ ਪਏ ਬਸ ਨਾ ਚਲੰਦੇ,
ਮਾਤਾ ਜੀ ਸਿੱਖ ਵੀ ਇਹਦੇ ਵਿੱਚ ਬੇਬਸ ਹੋ ਗਏ ਨੇ, ਜਿਨ੍ਹਾਂ ਦਾ ਕੋਈ ਬਸ ਨਹੀਂ ਚੱਲਿਆ।
ਸੁਣ ਕੇ ਮਾਤ ਸੁੰਦਰੀ ਕਹੇ, ਸ਼੍ਰੀ ਗੁਰੂ ਅਸਥੀ ਅਬ ਰਹੇ,
ਇਹ ਸੁਣ ਕੇ ਮਾਤਾ ਜੀ ਬੋਲੇ, ਕਹਿਣ ਲੱਗੇ ਸਿੱਖੋ ਇਹ ਦੱਸੋ ਵੀ ਸਤਿਗੁਰਾਂ ਦੇ ਵੱਡੇ ਸਤਿਗੁਰਾਂ ਦੀਆਂ ਜਿਹੜੀਆਂ ਅਸਥੀਆਂ ਨੇ ਉਸੇ ਜਗ੍ਹਾ ਤੇ ਨੇ ਜਾਂ ਕਿਤੋਂ ਉਥੋਂ ਪੁੱਟ ਕੇ ਕਿਤੇ ਉਹਨਾਂ ਨੇ ਦੂਰ ਕਰ ਦਿੱਤੀਆਂ ਨੇ?
ਗਾਡਨ ਕਰੇ ਬਹੁਤੀ ਨੀਵੇਂ,
ਜਿਹੜੀਆਂ ਮਹਾਰਾਜ ਜੀ ਦੀਆਂ ਅਸਥੀਆਂ ਸਨ ਉਹ ਬੜੀਆਂ ਡੂੰਘੀਆਂ ਥੱਲੇ ਗੱਡੀਆਂ ਹੋਈਆਂ ਸਨ।
ਤਿੰਨ ਤੇ ਪੁਨ ਸਤਗੁਰ ਥਲ ਥੀਵੇ,
ਥੱਲੇ ਮਹਾਰਾਜ ਜੀ ਦਾ ਸਥਾਨ ਬਣਿਆ ਹੋਇਆ।
ਤਿੰਨ ਤੇ ਪੁਨ ਸਤਗੁਰ ਥਲ ਥੀਵੇ,
ਨਾਲ ਹੀ ਸਤਗੁਰਾਂ ਦਾ ਸਥਾਨ ਜਾਣਿਆ ਜਾਂਦਾ ਹੈ।
ਪੰਥ ਖਾਲਸਾ ਵਿਦਤੈ ਜਬੈ, ਇੱਕ ਸਰਦਾਰ ਆਏ ਪੁਨ ਤਬੈ,
ਉਹਦੇ ਨਾਲ ਹੀ ਉਹ ਸਥਾਨ ਦੁਬਾਰਾ ਪ੍ਰਗਟ ਹੋਵੇਗਾ। ਜਦੋਂ ਖਾਲਸਾ ਪੰਥ ਉਤਪੰਨ ਹੋਵੇਗਾ, ਇੱਕ ਜਰਨੈਲ ਆਵੇਗਾ ਜਿਹੜਾ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਝੁਲਾਵੇਗਾ। ਉਹ ਆਵੇਗਾ, ਦਿੱਲੀ ਦੇ ਜਿਤਨੇ ਗੁਰਧਾਮ ਨੇ, ਚਾਹੇ ਉਹ ਗੁਰਦੁਆਰਾ ਸੀਸਗੰਜ ਸਾਹਿਬ ਹੈ ਤੇ ਚਾਹੇ ਨੌਵੇਂ ਪਾਤਸ਼ਾਹ ਦਾ ਇਹ ਦਿਉਰਾ ਰਕਾਬਗੰਜ ਸਾਹਿਬ ਹੈ, ਇਹਨਾਂ ਅਸਥਾਨਾਂ ਦੀ ਸੇਵਾ ਉਹ ਕਰਾਵੇਗਾ। ਉਹਦਾ ਨਾਂ ਸੀ ਜਥੇਦਾਰ ਬਘੇਲ ਸਿੰਘ। ਮਾਤਾ ਜੀ ਨੇ ਬਚਨ ਕੀਤਾ, ਭਵਿੱਖਤ ਬਚਨ ਕੀਤਾ ਕਿ ਉਹ ਸਰਦਾਰ ਖਾਲਸੇ ਪੰਥ ਦਾ ਬਘੇਲ ਸਿੰਘ ਆਵੇਗਾ ਔਰ ਇਸ ਸਥਾਨ ਦੀ ਸੇਵਾ ਕਰਵਾਵੇਗਾ।
ਸੋ ਤੁਰ ਕੇਸ਼ਰ ਤੇ ਕਹਿ ਵਾਏ,
ਬਾਦਸ਼ਾਹ ਨੂੰ ਜਿਹੜਾ ਉਸ ਵੇਲੇ ਦਾ ਹਿੰਦੁਸਤਾਨ ਦਾ ਬਾਦਸ਼ਾਹ ਹੋਵੇਗਾ ਉਹਦੇ ਕੋਲੋਂ ਹੀ ਕਹਿਵਾ ਕੇ,
ਸਭ ਮਸੀਤ ਕੋ ਦੇ ਟਹਿ ਵਾਏ,
ਜਿਹੜੀਆਂ ਮਸੀਤਾਂ ਗੁਰੂ ਅਸਥਾਨਾਂ ਤੇ ਬਣਵਾਈਆਂ ਹੋਈਆਂ ਨੇ ਸਾਰੀਆਂ ਢਾ ਕੇ ਉਹਨਾਂ ਤੇ ਅਸਥਾਨਾਂ ਦੇ ਉੱਤੇ ਗੁਰੂ ਸਾਹਿਬਾਂ ਦੀਆਂ ਯਾਦਗਾਰਾਂ ਕਾਇਮ ਕਰੇਗਾ।
ਸਤਗੁਰ ਅਸਥਿਨ ਕਾਡ ਦਿਖਾਵੇ,
ਦਿਖਾਵੇਗਾ ਥੱਲਿਓ ਮਹਾਰਾਜ ਜੀ ਦੀਆਂ ਅਸਥੀਆਂ ਜਿਹੜੀਆਂ ਗੱਡੀਆਂ ਹੋਈਆਂ ਨੇ ਕੱਢ ਕੇ ਕਿ ਇਹ ਸਾਡਾ ਸਥਾਨ ਹੈ।
ਔਰ ਦੇਵਰਾ ਮਹਿਦ ਬਣਾਵੇ,
ਦੁਬਾਰਾ ਫਿਰ ਬੜਾ ਵੱਡਾ ਸਥਾਨ ਨੌਵੇਂ ਪਾਤਸ਼ਾਹ ਦਾ ਦੇਵਰਾ ਬਣਵਾਏਗਾ।
ਬੂਜੈ ਸਿੱਖ ਸੰਗਤ ਸਭ ਆਏ,
ਸਾਰੀਆਂ ਸਿੱਖ ਸੰਗਤਾਂ ਆ ਕੇ ਉਸ ਅਸਥਾਨ ਦੀ ਪੂਜਾ ਕਰਨਗੀਆਂ।
ਪ੍ਰਭੂ ਮਨੋਰਥ ਨਿਫਲ ਨਾ ਜਾਏ,
ਜਿਹੜਾ ਮਨੋਰਥ ਗੁਰੂ ਕਲਗੀਧਰ ਜੀ ਨੇ ਕੀਤਾ ਹੈ ਉਹ ਮਨੋਰਥ ਕਦੇ ਵਿਅਰਥ ਨਹੀਂ ਜਾ ਸਕਦਾ। ਉਹਨਾਂ ਦਾ ਮਨੋਰਥ ਸੀ ਕਿ ਨੌਵੇਂ ਪਾਤਸ਼ਾਹ ਦਾ ਸਥਾਨ ਬਣੇ ਤੇ ਉਹਨਾਂ ਦਾ ਇਹ ਮਨੋਰਥ ਜ਼ਰੂਰ ਪੂਰਾ ਹੋਵੇਗਾ।
ਸੁਣ ਦਿਲਵਾਲੀ ਹਿਰਦੈ ਆਨੰਦਤ,
ਦਿੱਲੀ ਦੇ ਦਿਲਵਾਲੀ ਸਿੱਖਾਂ ਨੇ ਜਦੋਂ ਮਾਤਾ ਜੀ ਦੇ ਬਚਨ ਸੁਣੇ ਬੜੇ ਖੁਸ਼ ਹੋਏ।
ਬਾਰ ਬਾਰ ਮਾਤਾ ਪਦ ਬੰਦਤ,
ਬਾਰ ਬਾਰ ਮਾਤਾ ਜੀ ਦੇ ਚਰਨਾਂ ਦੇ ਉੱਤੇ ਵੰਦਨਾ ਕਰਦੇ ਹਨ।
ਅਬ ਅਜੀਤ ਸਿੰਘ ਕੀਨ ਕੁਕਰਮ, ਪਾਏ ਸਰਾਪ ਕੋ ਭਇਓ ਬਿਸ਼ਰਮ।
ਕਹਿੰਦੇ ਹੁਣ ਇੱਧਰ ਹਠੀ ਸਿੰਘ ਨੇ ਜਿਹੜਾ ਕੁਕਰਮ ਕੀਤਾ ਹੈ ਉਹ ਸੁਣੋ ਕਿ ਜਿਸ ਕਰਕੇ ਇਹਨੂੰ ਵੀ ਮਾਤਾ ਜੀ ਦਾ ਸਰਾਪ ਹੋਇਆ। ਹਠੀ ਸਿੰਘ ਨੇ ਵੀ ਪਿਓ ਵਾਲੀਆਂ ਕਰਤੂਤਾਂ ਫੜ ਲਈਆਂ ਤੇ ਪਿਤਾ ਵਾਲੀਆਂ ਜਿਹੜੀਆਂ ਆਦਤਾਂ ਸਾਨੂੰ ਇਹਨੇ ਵੀ ਧਾਰਨ ਕਰ ਲਈਆਂ, ਹੁਣ ਇਹਨੇ ਜਿਹੜਾ ਕੁਕਰਮ ਕੀਤਾ ਉਹ ਸੁਣੋ।
ਹਠੀ ਸਿੰਘ ਪਟ ਪਟ ਗੁਰਬਾਨੀ,
ਗੁਰਬਾਣੀ ਪੜ੍ਹਨ ਲੱਗਾ ਹੈ, ਗੁਰਬਾਣੀ ਪੜ੍ਹਦਾ ਹੈ। ਜਿਹੜੀ ਸਤਿਗੁਰਾਂ ਦੀ ਬਾਣੀ ਹੈ ਉਹ ਬਾਣੀ, ਕਿਉਂਕਿ ਮਾਤਾ ਜੀ ਕਹਿੰਦੇ ਸਰ ਬਾਣੀ ਪੜ੍ਹਿਆ ਕਰ, ਤੇ ਉਹ ਬੈਠ ਕੇ ਗੁਰਬਾਣੀ ਪੜ੍ਹਦਾ ਹੈ।
ਮੈਂ ਵੀ ਕਰੋ ਕਾਮਨਾ ਠਾਨੀ,
ਹੁਣ ਹਠੀ ਸਿੰਘ ਦੇ ਮਨ ਚ ਕਾਮਨਾ ਹੋਈ ਕਿ ਮੈਂ ਵੀ ਗੁਰਬਾਣੀ ਰਚਾ। ਸਤਿਗੁਰਾਂ ਦੀ ਬਾਣੀ ਪੜ੍ਹ ਪੜ੍ਹ ਕੇ ਨਾ ਇਹਦੇ ਮਨ ਚ ਖਿਆਲ ਆਇਆ, ਵੇਖੋ ਵੀ ਉਹਨਾਂ ਦੀ ਬਾਣੀ ਕਰਕੇ ਉਹਨਾਂ ਦੀ ਪੂਜਾ ਹੁੰਦੀ ਹੈ ਤੇ ਮੈਂ ਵੀ ਬਾਣੀ ਰਚਾਂ ਤੇ ਮੇਰੀ ਵੀ ਪੂਜਾ ਹੋਵੇ। ਏਦਾਂ ਦੀ ਕਾਮਨਾ ਹਠੀ ਸਿੰਘ ਨੇ ਕੀਤੀ।
ਪਚਬੋ ਰਹਿ ਨਾ ਪਦ ਬਣੇ ਆਵੇ,
ਬਥੇਰੇ ਨੇ ਯਤਨ ਕੀਤੇ ਬਾਣੀ ਲਿਖਣ ਵਾਸਤੇ ਪਰ ਬਾਣੀ ਰਚੀ ਨਾ ਗਈ, ਸ਼ਬਦ ਜਿਹੜੇ ਇਹਦੇ ਕੋਲੋਂ ਬਣਾ ਹੀ ਨਾ ਗਏ। ਜਿਵੇਂ ਗੁਰਬਾਣੀ ਦੇ ਸ਼ਬਦ ਹੁੰਦੇ ਨੇ ਉਦਾਂ ਦੇ ਸ਼ਬਦ ਇਹ ਬਣਾ ਹੀ ਨਾ ਸਕਿਆ। ਉਹ ਤਾਂ ਤੁਰਕੀ ਬਾਣੀ ਹੈ, ਤੁਰਕੀ ਬਾਣੀ ਦੇ ਬਰਾਬਰ ਇਹਦੀ ਬਾਣੀ ਕਿਵੇਂ ਹੋ ਸਕਦੀ ਸੀ? ਛੰਦ ਰਚਦਾ ਪਦ ਬਣਾਉਂਦਾ ਪਰ ਗੁਰੂ ਕੀ ਬਾਣੀ ਵਰਗੇ ਉਹ ਛੰਦ ਨਹੀਂ ਲੱਗਦੇ।
ਲਿਖਤ ਵਿਚਾਰਤ ਸਮਾਂ ਬਿਤਾਵੇ,
ਇਦਾਂ ਲਿਖਦਿਆਂ ਵਿਚਾਰਦਿਆਂ ਸਮਾਂ ਬਤੀਤ ਕਰਦਾ ਹੈ।
ਜਪ ਕਰ ਰਹੇ ਹੋ ਸ਼ਬਦ ਨਾ ਬਣਿਓ,
ਜਦੋਂ ਇਹ ਰਚਣ ਲੱਗਾ ਨਾ ਛੰਦ ਬਣਾਉਂਦਾ ਸ਼ਬਦ ਬਣਾਉਂਦਾ ਪਰ ਇਹਦੇ ਕੋਲੋਂ ਸ਼ਬਦ ਨਾ ਰਚਿਆ ਗਿਆ, ਆਖਿਰਕਾਰ ਇਹਦੇ ਕੋਲੋਂ ਸ਼ਬਦ ਨਾ ਬਣਾਇਆ ਗਿਆ।
ਤਬ ਸੋ ਲਿਖਿਓ ਗੁਰੂ ਜੋ ਭਨਿਓ,
ਕਹਿੰਦੇ ਫਿਰ ਇਹਨੇ ਉਹੀ ਸ਼ਬਦ ਜਿਹੜਾ ਗੁਰਬਾਣੀ ਵਿੱਚ ਲਿਖਿਆ ਹੋਇਆ ਸੀ ਨਾ ਉਹੀ ਸ਼ਬਦ ਲਿਖ ਦਿੱਤਾ, ਗੁਰਬਾਣੀ ਦੇ ਹੀ ਸ਼ਬਦ ਜਿਹੜੇ ਸਨ ਉਹ ਲਿਖ ਦਿੱਤੇ।
ਇਸ ਮੈਂ ਸ਼੍ਰੀ ਨਾਨਕ ਕੋ ਨਾਮ,
ਸਤਿਗੁਰਾਂ ਦੇ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਮੋਹਰ ਆਉਂਦੀ ਹੈ। ਅਖੀਰ ਵਿੱਚ ਜਦੋਂ ਸ਼ਬਦ ਸਮਾਪਤ ਹੁੰਦਾ ਉੱਥੇ ਨਾਨਕ ਪਦ ਦੀ ਵਰਤੋਂ ਹੁੰਦੀ ਹੈ।
ਸੋਨੇ ਲਿਖਤ ਭਇਓ ਤਿਸ ਠਾਮ,
ਇਹਨੇ ਕੀ ਕੀਤਾ ਵੀ ਜਿੱਥੇ ਨਾਨਕ ਸ਼ਬਦ ਆਉਂਦਾ ਉੱਥੋਂ ਨਾਨਕ ਸ਼ਬਦ ਕੱਟ ਦਿੱਤਾ, ਬਾਕੀ ਸਾਰਾ ਸ਼ਬਦ ਉਹੀ ਰੱਖਿਆ ਗੁਰਬਾਣੀ ਦਾ। ਆਪਣੇ ਆਪ ਤਾਂ ਪਹਿਲਾਂ ਰਚਿਆ ਨਹੀਂ ਗਿਆ, ਇਹਨੇ ਆਖਿਆ ਚਲੋ ਆਹ ਕੰਮ ਕਰਦੇ ਆ ਵੀ ਜਿਹੜੀ ਗੁਰਬਾਣੀ ਦਾ ਹੀ ਸ਼ਬਦ ਲਿਖ ਕੇ ਜਿੱਥੇ ਨਾਨਕ ਪਦ ਆਉਂਦਾ ਉਹ ਨਾਨਕ ਪਦ ਲਿਖਣ ਦੀ ਬਜਾਏ ਉੱਥੋਂ ਕੱਟ ਦਿੱਤਾ।
ਆਪਣੋ ਨਾਮ ਤਾਂ ਲਿਖ ਦੀਨ, ਸਿੱਖਣ ਪਾਤ ਸੁਨਾਵਨ ਕੀਨ।
ਉੱਥੇ ਨਾਨਕ ਪਦ ਦੀ ਜਗ੍ਹਾ ਦੇ ਉੱਤੇ ਇਹਨੇ ਆਪਣਾ ਨਾਮ ਲਿਖ ਦਿੱਤਾ, ਹਠੀ ਸਿੰਘ ਆਪਣਾ ਨਾਂ ਲਿਖ ਦਿੱਤਾ। ਤੇ ਏਦਾਂ ਸ਼ਬਦ ਲਿਖ ਕੇ ਫਿਰ ਸਿੱਖਾਂ ਨੂੰ ਸੁਣਾਉਣ ਲੱਗ ਪਿਆ, ਕਹਿੰਦਾ ਸਿੱਖੋ ਵੇਖੋ ਮੈਂ ਬਾਣੀ ਬਣਾਈ ਹੈ, ਵੇਖੋ ਮੈਂ ਸ਼ਬਦ ਰਚਿਆ ਹੈ।
ਕੀਰਤਕ ਦਿਵਸ ਕਰਤੇ ਮੰਬਈਓ,
ਇਹਦਾ ਕਈ ਦਿਨ ਏਦਾਂ ਹੀ ਕਰਦਾ ਰਿਹਾ। ਗੁਰੂ ਸਾਹਿਬ ਦੇ ਸ਼ਬਦ ਜਿਹੜੇ ਨੇ ਉਹ ਲਿਖਦਾ, ਅਖੀਰ ਦੇ ਵਿੱਚ ਜਿੱਥੇ ਨਾਨਕ ਪਦ ਆਉਂਦਾ ਉੱਥੇ ਆਪਣਾ ਨਾਮ ਲਿਖ ਦਿੰਦਾ।
ਇੱਕ ਸਿੱਖ ਨਿਕਟ ਮਾਤ ਕੋ ਕਹਿਓ,
ਜਦੋਂ ਏਦਾਂ ਦਾ ਇਹ ਕੰਮ ਕਰਨ ਲੱਗ ਪਿਆ ਹਠੀ ਸਿੰਘ, ਤੇ ਇੱਕ ਸਿੱਖ ਨੂੰ ਬੜਾ ਦੁੱਖ ਲੱਗਾ ਵੀ ਸਤਿਗੁਰਾਂ ਦੀ ਬਾਣੀ ਵਿੱਚ ਰਲਗੜ ਕਰ ਰਿਹਾ, ਆਪਣਾ ਨਾਂ ਲਿਖ ਦਿੰਦਾ ਵਿੱਚ, ਤੇ ਕਹਿੰਦਾ ਮੈਂ ਬਣਾਇਆ ਸ਼ਬਦ ਮੈਂ ਉਚਾਰਨ ਕੀਤਾ। ਤੋ ਇੱਕ ਸਿੱਖ ਉਸ ਵੇਲੇ ਫਿਰ ਮਾਤਾ ਜੀ ਦੇ ਕੋਲ ਗਿਆ,
ਸ਼੍ਰੀ ਨਾਨਕ ਕੋ ਨਾਮ ਹਟਾਏ ਤੇ ਸਥਲ ਆਪਣੋ ਲਿਖਿਆ ਬਣਾਏ।
ਉਹਨੇ ਜਾ ਕੇ ਮਾਤਾ ਜੀ ਨੂੰ ਦੱਸਿਆ, ਮਾਤਾ ਜੀ ਹਠੀ ਸਿੰਘ ਇਹ ਕੰਮ ਕਰ ਰਿਹਾ ਕਿ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਨਾਂ ਆਉਂਦਾ ਸ਼ਬਦ ਵਿੱਚ ਉੱਥੇ ਹਟਾ ਕੇ ਆਪਣਾ ਨਾਮ ਲਿਖ ਰਿਹਾ।
ਸਿੱਖਣ ਕੋ ਉਪਦੇਸ਼ਿਤ ਪੇਰ,
ਫਿਰ ਉਹ ਸ਼ਬਦ ਸਿੱਖਾਂ ਨੂੰ ਸੁਣਾ ਕੇ ਉਹਨਾਂ ਨੂੰ ਉਪਦੇਸ਼ ਦਿੰਦਾ ਹੈ।
ਇਸ ਬਿਦ ਪੜੋ ਲਿਖੋ ਬੋ ਬੇਰ,
ਔਰ ਕਹਿੰਦਾ ਇਸ ਤਰ੍ਹਾਂ ਪੜੋ ਔਰ ਇਸ ਤਰ੍ਹਾਂ ਲਿਖਿਆ ਕਰੋ, ਏਦਾਂ ਸਿੱਖਾਂ ਨੂੰ ਲਿਖਾ ਰਿਹਾ ਹੈ।
ਸੰਤ ਸੁੰਦਰੀ ਨਿਕਟ ਆਕਾਰਾ,
ਇਹ ਸੁਣ ਕੇ ਮਾਤਾ ਸੁੰਦਰੀ ਜੀ ਨੇ ਹਠੀ ਸਿੰਘ ਨੂੰ ਕੋਲ ਬੁਲਾਇਆ,
ਤਰਜੈ ਰਿਸ਼ਤੇ ਬਾਕੀ ਉਚਾਰਾ।
ਮਾਤਾ ਜੀ ਨੇ ਇਹਨੂੰ ਵਰਜਿਆ, ਰੋਸ ਵਿੱਚ ਆਏ ਮਾਤਾ ਜੀ ਕਿ ਗੁਰੂ ਸਾਹਿਬ ਦੀ ਬਾਣੀ ਨਾਲ ਬਾਬੇ ਰਾਮ ਰਾਏ ਨੇ ਇੱਕ ਪੰਕਤੀ ਬਦਲੀ ਸੀ, ਇੱਕ ਅੱਖਰ ਬਦਲਿਆ ਸੀ ਤੇ ਉਹਨੂੰ ਗੁਰੂ ਸਾਹਿਬ ਨੇ ਛੇਕ ਦਿੱਤਾ ਸੀ, ਤੇ ਇਹਨੇ ਵੀ ਕੋਈ ਮਾੜਾ ਛੋਟਾ ਕੰਮ ਮਾੜਾ ਨਹੀਂ ਕੀਤਾ, ਬੜਾ ਮਾੜਾ ਕੰਮ ਕੀਤਾ ਗੁਰੂ ਸਾਹਿਬ ਦੀ ਬਾਣੀ ਨਾਲ ਛੇੜਛਾੜ ਕਰਕੇ।
ਤਰਜਿਤ ਰਿਸ਼ਤੇ ਬਾਕ ਉਚਾਰਾ,
ਗੁੱਸੇ ਵਿੱਚ ਇਹਨੂੰ ਵਰਜਦਿਆਂ ਮਾਤਾ ਜੀ ਬੋਲੇ,
ਇਹ ਕਿਆ ਕੀਨ ਕੁਮਤ ਤੈ ਤਾਰੇ, ਸ਼੍ਰੀ ਸਤਿਗੁਰ ਮਹਿਮਾਨ ਵਿਚਾਰੇ।
ਉਹ ਹਠੀ ਸਿੰਘ ਆ ਕੀ ਕੀਤਾ, ਤੂੰ ਕੁਮਤ ਧਾਰਨ ਕੀਤੀ ਹੈ, ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਵੱਡੀ ਭਾਰੀ ਮਹਿਮਾ ਨੂੰ ਨਹੀਂ ਵਿਚਾਰਿਆ।
ਜੋਤ ਜਾਗਤੀ ਜ਼ਾਹਰ ਜਿਨਕੇ,
ਇਹਨਾਂ ਦੀ ਜ਼ਾਹਰ ਜੋਤ ਜਗਤ ਵਿੱਚ ਜਾਗਦੀ ਆ, ਪ੍ਰਗਟ ਹੈ।
ਜੋ ਕੁੰਟਨ ਮੈਂ ਮਹਿਮਾ ਤਿਨਕੇ,
ਚਾਰਾਂ ਕੁੰਟਾਂ ਵਿੱਚ ਜਿਨ੍ਹਾਂ ਦੀ ਮਹਿਮਾ ਪਸਰੀ ਹੋਈ ਹੈ।
ਜੇ ਸਿਮਰੈ ਸਿੱਖ ਤਰ ਤਰ ਭਾਏ,
ਜਿਹੜੇ ਗੁਰੂ ਕੇ ਸਿੱਖ ਨੇ ਉਹ ਭਾਵਨਾ ਧਾਰ ਧਾਰ ਕੇ ਸਿਮਰਦੇ ਨੇ ਗੁਰਬਾਣੀ ਨੂੰ।
ਫੁਰ ਮੈਂ ਕਾਰਜ ਹੋਏ ਸਾਏ,
ਜਿਹੜੇ ਕਾਰਜ ਲਈ ਫੁਰਨਾ ਕਰਦੇ ਨੇ ਉਹ ਕਾਰਜ ਉਹਨਾਂ ਦੇ ਪੂਰਨ ਹੁੰਦੇ ਨੇ, ਔਰ ਸਤਿਗੁਰੂ ਜੀ ਸਹਾਇਤਾ ਕਰਦੇ ਨੇ।
ਤਿੰਨ ਕੋ ਨਾਮ ਹਟਾਵਨ ਕਰੈ, ਤਹਾਂ ਮੂਡ ਲਿਖ ਆਪਣੋ ਧਰੈ।
ਮੂਰਖਾ, ਐਸੇ ਗੁਰੂ ਨਾਨਕ ਪਾਤਸ਼ਾਹ ਦਾ ਨਾਂ ਹਟਾ ਕੇ ਤੂੰ ਉੱਥੇ ਆਪਣਾ ਨਾਂ ਲਿਖ ਰਿਹਾ, ਇਹ ਬੜੀ ਵੱਡੀ ਮੂਰਖਤਾ ਕਰ ਰਿਹਾ।
ਪਠਨਹਾਰ ਜੋ ਹੈ ਸਿੱਖ ਸਿਆਣੇ,
ਗੁਰਬਾਣੀ ਪੜਨ ਵਾਲੇ ਸਿੱਖ ਨੇ, ਗੁਰਬਾਣੀ ਦੇ ਅਭਿਆਸੀ ਸਿਆਣੇ ਸਿੱਖ ਨੇ।
ਸੋ ਪਿਆਨੇ ਪਰਖ ਕਰ ਜਾਣਾ,
ਉਹਨਾਂ ਨੂੰ ਪਤਾ ਨਾ ਲੱਗੇਗਾ ਕਿ ਜਦੋਂ ਤੂੰ ਆਪਣਾ ਵਿੱਚ ਨਾਂ ਲਿਖੇਗਾ ਉਹਨਾਂ ਨੇ ਪਹਿਲਾਂ ਪਛਾਣ ਜਾਣਾ ਵੀ ਇਹਨੇ ਵਿੱਚ ਆਪਣਾ ਨਾਂ ਲਿਖਿਆ ਗੁਰੂ ਨਾਨਕ ਸਾਹਿਬ ਦਾ ਨਾਂ ਕੱਢ ਕੇ।
ਨਿੰਦਾ ਤੇਰੀ ਕਰੈ ਕੁਕਰਮੀ,
ਕੁਕਰਮੀਆਂ ਤੇਰੀ ਨਿੰਦਾ ਕਰਨਗੇ ਫਿਰ ਉਹ ਸਿੱਖ, ਤੈਨੂੰ ਮਾੜਾ ਕਹਿਣਗੇ ਕਿ ਹਠੀ ਸਿੰਘ ਨੇ ਮਾੜਾ ਕੀਤਾ ਹੈ।
ਚਾਹਤ ਚਾਤੁਰ ਬਣਿਓ ਬਿਸ਼ਰਮੀ,
ਬਿਸ਼ਰਮੀ ਧਾਰਨ ਕਰਕੇ ਤੂੰ ਚਲਾਕ ਬਣਨਾ ਚਾਹੁੰਦਾ, ਤੂੰ ਚਾਤੁਰ ਬਣਨਾ ਚਾਹੁੰਦਾ ਹੈ।
ਸੁਣ ਪਿਕ ਸੀਸ ਨਿਵਾਵੈ ਜਿਨ ਕੋ,
ਜਿਨ੍ਹਾਂ ਦਾ ਨਾਂ ਸੁਣ ਕੇ ਜਿਨ੍ਹਾਂ ਅੱਗੇ ਸਹੀ ਸਤਿਗੁਰੂ ਜੀ ਦਾ ਨਾਂ ਲੈ ਕੇ ਸੀਸ ਝੁਕਾਉਂਦੇ ਨੇ ਸਿੱਖ।
ਸ਼ੁਭ ਮਤ ਲਖੈ ਮਹਾਤਮ ਤਿਨ ਕੋ,
ਉਹ ਜਾਣਦੇ ਨੇ ਸ਼ੁਭ ਮਤ ਦਾ ਮਹਾਤਮ ਕੀ ਹੈ।
ਪਾਲਿਓ ਨੀਟ ਨੀਟ ਲੱਕ ਈਟ,
ਹਠੀ ਸਿੰਘ ਮੈਂ ਤੈਨੂੰ ਪਾਲਿਆ ਤੈਨੂੰ ਬੜੇ ਪਿਆਰ ਨਾਲ ਪਰਵਰਿਸ਼ ਕੀਤੀ ਹੈ।
ਬਡੋਏ ਨਿਕਸਿਓ ਅਸ ਢੀਠ,
ਪਰ ਤੂੰ ਵੱਡਾ ਹੋ ਕੇ ਇਹੋ ਜਿਹਾ ਢੀਠ ਨਿਕਲਿਆ, ਇਹੋ ਜਿਹਾ ਮਾੜਾ ਭੈੜਾ ਕੰਮ ਕਰ ਰਿਹਾ।
ਇਤਿਆਦਕ ਦੁਰਬਾਕ ਕਨੇਰੇ,
ਇਹਨਾਂ ਬਾਤਾਂ ਜਿਹਨੇ ਰੋਸ ਵਿੱਚ ਆ ਕੇ ਬੋਲ ਕਹੇ ਹਨ।
ਕਹਿ ਕਰ ਤਰਜਨ ਕੀਨ ਵਡੇਰੇ,
ਉਹਨੇ ਨੂੰ ਵਰਜਿਆ ਇਹਨੂੰ ਤਰਜਿਆ ਰੋਕਿਆ ਹੈ।
ਸੰਤ ਅਠੀ ਸਿੰਘ ਕਰਤ ਬਤਾਵਨ,
ਹਾਠੀ ਸਿੰਘ ਫਿਰ ਅੱਗੋਂ ਸੁਣ ਕੇ ਮਾਤਾ ਜੀ ਨੂੰ ਕਹਿਣ ਲੱਗਾ,
ਮੈਂ ਤੋ ਕੀਨੋ ਨਹੀਂ ਬਨਾਮਨ।
ਕਹਿੰਦਾ ਨਾ ਮਾਤਾ ਜੀ, ਮੈਂ ਤਾਂ ਨੀ ਐਸਾ ਕੰਮ ਕੀਤਾ, ਮੈਂ ਤਾਂ ਨਵੇਂ ਸ਼ਬਦ ਬਣਾਏ ਨੇ ਆਪਣੇ, ਮੈਂ ਐਸਾ ਕੰਮ ਨੀ ਕੀਤਾ ਜੋ ਤੁਸੀਂ ਕਹਿ ਰਹੇ ਹੋ।
ਸੰਤ ਮਾਤ ਜੀ ਤੁਮਰੇ ਪਾਤ,
ਕਹਿਣ ਲੱਗਾ ਮਾਤਾ ਜੀ ਸੁਣੋ, ਤੁਹਾਡੇ ਕੋਲ
ਕਰਿਓ ਕਿਸੂ ਨੇ ਕੋਲ ਪ੍ਰਕਾਸ਼,
ਕਿਸੇ ਨੇ ਆ ਕੇ ਤੁਹਾਡੇ ਕੋਲ ਝੂਠ ਬੋਲਿਆ, ਮੈਂ ਨੀ ਏਦਾਂ ਦਾ ਕੰਮ ਕੀਤਾ।
ਇਮ ਕਹਿ ਡਿੱਗ ਤੇ ਉੱਠ ਕਰ ਗਏ ਹੋ,
ਏਦਾਂ ਕਹਿ ਕੇ ਹਠੀ ਸਿੰਘ ਮਾਤਾ ਜੀ ਕੋਲ ਉੱਠ ਕੇ ਚਲਾ ਗਿਆ।
ਮਾਤ ਬਿਰਦਾ ਲੱਕ ਗਰਭਤ ਭਇਓ,
ਔਰ ਮਾਤਾ ਜੀ ਨੂੰ ਬਿਰਧ ਜਾਣ ਕੇ ਬੜਾ ਹੰਕਾਰ ਦੇ ਵਿੱਚ ਆਇਆ ਹੋਇਆ ਹਠੀ ਸਿੰਘ।
ਮਾਤ ਬਿਰਦਾ ਲੱਕ ਗਰਭਤ ਭਇਓ,
ਮਾਤਾ ਜੀ ਨੇ ਜਾਣ ਲਿਆ ਕਿ ਇਹ ਹੰਕਾਰ ਦੇ ਵਿੱਚ ਆ ਗਿਆ ਹਠੀ ਸਿੰਘ।
ਵਰਜਿਓ ਕਛੂ ਨਾ ਮਨ ਮੈਂ ਆਨਾ,
ਮੈਂ ਇਹਨੂੰ ਵਰਜਿਆ ਰੋਕਿਆ ਪਰ ਇਹਨੇ ਆਪਣੇ ਮਨ ਦੇ ਵਿੱਚ ਕੁਝ ਨਹੀਂ ਆਉਣ ਦਿੱਤਾ।
ਤਿਮਹੀ ਬੋਲ ਕਰਨ ਕੋ ਠਾਨਾ,
ਫਿਰ ਵੀ ਉਸੇ ਤਰ੍ਹਾਂ ਹੀ ਕਰਨ ਲੱਗਾ, ਉਸੇ ਤਰ੍ਹਾਂ ਹੀ ਕਰਨਾ ਚਾਹੁੰਦਾ ਜੋ ਪਹਿਲਾਂ ਕੀਤਾ ਹੈ।
ਆਪਣਾ ਨਾਮ ਗੁਰ ਸ਼ਬਦ ਮਜਾਰਾ,
ਆਪਣਾ ਨਾਮ ਸਤਿਗੁਰਾਂ ਦੇ ਸ਼ਬਦ ਦੇ ਵਿੱਚ ਲਿਖਦਾ ਹੈ।
ਲਿਖੇ ਸੁਣਾਵੇ ਅਨਕ ਪ੍ਰਕਾਰਾ,
ਲਿਖ ਕੇ ਫਿਰ ਸਿੱਖਾਂ ਨੂੰ ਸੁਣਾਉਂਦਾ, ਉਹਨਾਂ ਨੂੰ ਉਪਦੇਸ਼ ਦਿੰਦਾ ਵੀ ਇਹ ਸ਼ਬਦ ਪੜਿਆ ਕਰੋ।
ਸੁਣ ਸੁਣ ਮਾਤ ਖਿਜਿਆ ਬੋ ਬਾਰੇ,
ਸੁਣ ਕੇ ਮਾਤਾ ਜੀ ਬੜਾ ਖਿਜਦੇ ਨੇ, ਕਿਉਂਕਿ ਇਹ ਬਾਦ ਨੀ ਆਇਆ ਇਹ ਆਦਤਾਂ ਤੋਂ, ਫਿਰ ਉਸੇ ਤਰ੍ਹਾਂ ਹੀ ਕਰ ਰਿਹਾ, ਮਾਤਾ ਜੀ ਦਾ ਆਖਾ ਨੀ ਮੰਨਿਆ।
ਵਰਜਿਤ ਤਰਜਿਤ ਦੇ ਕਰ ਗਾਰੇ,
ਮਾਤਾ ਜੀ ਬਥੇਰਾ ਵਰਜਦੇ ਨੇ ਬਥੇਰਾ ਤਰਜਦੇ ਨੇ ਪਰ ਇਹ ਨੀ ਮੁੜਿਆ।
ਤੋ ਪਿਤ ਕਰਤ ਕੋ ਕਰਮ ਜੈਸੇ, ਜਾਣਿਓ ਨਿਸ਼ਚੈ ਤੂੰ ਹੋਏ ਤੈਸੇ।
ਕਹਿੰਦੇ ਤੇਰਾ ਪਿਓ ਅਜੀਤ ਸਿੰਘ ਜੋ ਕਰਦਾ ਸੀ ਤੂੰ ਵੀ ਉਹੀ ਕੁਝ ਕਰਨਾ, ਮੈਨੂੰ ਪੱਕਾ ਹੋ ਗਿਆ ਕਿ ਤੂੰ ਵੀ ਆਪਣੇ ਪਿਓ ਵਾਲੀਆਂ ਆਦਤਾਂ ਤੇ ਕਰਤੂਤਾਂ ਧਾਰਨ ਕਰਨੀਆਂ ਨੇ।
ਕਿਉਂ ਨਾ ਵਿਚਾਰਤ ਕਿਆ ਗਤ ਹੋਈ,
ਕਿਉਂ ਨੀ ਵਿਚਾਰ ਕਰਦਾ ਵੀ ਤੇਰੇ ਪਿਓ ਦੀ ਕੀ ਹਾਲਤ ਹੋਈ ਸੀ ਦਿੱਲੀ ਦੇ ਬਾਜ਼ਾਰਾਂ ਵਿੱਚ।
ਨਿਤ ਪ੍ਰਤ ਮੋਏ ਦੁਖਾਵਤ ਸੋਏ,
ਮੈਨੂੰ ਦੁਖਾਉਂਦਾ ਸੀ ਰੋਜ਼ ਤੇ ਹੁਣ ਤੂੰ ਵੀ ਦੁਖਾਣਾ ਸ਼ੁਰੂ ਕਰ ਦਿੱਤਾ ਹੈ।
ਹਠੀ ਸਿੰਘ ਹੱਥ ਧਰੇ ਵਡੇਰਾ,
ਮਾਤਾ ਜੀ ਨੇ ਬਚਨ ਕਹੇ ਪਰ ਹਠੀ ਸਿੰਘ ਨਾ ਵੀ ਹਠੀ ਸਿੰਘ ਤੇ ਹਠੀਆ, ਮਾਤਾ ਜੀ ਦਾ ਕਹਿਣਾ ਨੀ ਮੰਨਦਾ।
ਨਹੀਂ ਟਰਿਓ ਸਮਝਾਏ ਕਨੇਰਾ,
ਬਹੁਤ ਸਮਝਾਇਆ ਮਾਤਾ ਜੀ ਨੇ ਪਰ ਇਹ ਨਹੀਂ ਟਲਿਆ, ਬਾਦ ਨਹੀਂ ਆਇਆ।
ਨਿਕਟ ਮਾਤ ਕੇ ਕਵ ਕਵ ਆਵੇ,
ਕਦੇ ਕਦੇ ਹੁਣ ਮਾਤਾ ਜੀ ਦੇ ਕੋਲ ਚੱਲ ਕੇ ਆਉਂਦਾ।
ਮਨ ਭਾਵਤ ਕਰਤੂਤ ਕਮਾਵੇ,
ਮਨ ਭਾਉਂਦੀਆਂ ਕਰਤੂਤਾਂ ਕਰਦਾ, ਮਨ ਭਾਉਂਦੇ ਕੰਮ ਕਰਦਾ ਹੈ।
ਮਾਤ ਸੁੰਦਰੀ ਦੁਖਤ ਵਿਸਾਲੀ,
ਮਾਤਾ ਜੀ ਬੜੇ ਦੁਖੀ ਹੁੰਦੇ ਨੇ ਇਹਦੀਆਂ ਕਰਤੂਤਾਂ ਸੁਣ ਸੁਣ ਕੇ।
ਅਨਲੀਨ ਮਨ ਖੋਟ ਕੁਚਾਲੀ,
ਮਾਤਾ ਜੀ ਨੇ ਜਾਣ ਲਿਆ ਵੀ ਇਹਨੇ ਨੀ ਸੁਧਰਨਾ ਆਪਣੇ ਪਿਓ ਵਾਂਗੂ, ਇਹ ਵੀ ਖੋਟਾ ਹੈ।
ਸਹਿ ਨਾ ਸਕੈ ਕਰਤੂਤ ਘੁਟਾਲੀ,
ਜਿੱਦਾਂ ਦੇ ਕੰਮ ਕਰ ਰਿਹਾ ਗੁਰਮਤ ਤੋਂ ਬਾਹਰ ਚੱਲ ਕੇ ਉਹ ਮਾਤਾ ਜੀ ਕੋਲੋਂ ਸਹਿ ਨੀ ਜਾ ਰਹੇ।
ਰਿਸੈ ਚਲੈ ਨੇ ਬਸਤੀ ਸੁਨਾਲੀ,
ਮਾਤਾ ਜੀ ਗੁੱਸੇ ਵਿੱਚ ਆ ਕੇ ਖਿਜਦੇ ਵੀ ਨੇ ਪਰ ਹਠੀ ਸਿੰਘ ਤੇ ਮਾਤਾ ਦਾ ਕੋਈ ਵਸ ਨੀ ਚੱਲਦਾ, ਉਹ ਕਹਿਣਾ ਨੀ ਮੰਨਦਾ।
ਹਮ ਅਜੀਤ ਸਿੰਘ ਕੇ ਤੇ ਮਾਨਾ,
ਮਾਤਾ ਜੀ ਨੇ ਹੁਣ ਪੱਕਾ ਜਾਣ ਲਿਆ ਵੀ ਆਪਣੇ ਪਿਓ ਅਜੀਤ ਸਿੰਘ ਦਾ ਹੀ ਦੂਜਾ ਰੂਪ ਹੈ।
ਕਰਿਓ ਸਨੇਰੇ ਦੇ ਤੇ ਹਾਨਾ,
ਮਾਤਾ ਜੀ ਨੇ ਹੁਣ ਇਹਦੇ ਪ੍ਰਤੀ ਆਪਣੇ ਮਨ ਚੋਂ ਸਨੇਹ ਖਤਮ ਕਰ ਦਿੱਤਾ, ਇਹਦੇ ਨਾਲ ਉਹ ਮੋਹ ਜਿਹੜਾ ਸੀ ਉਹ ਤੋੜ ਲਿਆ, ਸਨੇਹ ਤੋੜ ਲਿਆ।
ਕੋਪ ਕਰੇ ਤੋ ਮਾਨੈ ਨਾਈ,
ਹੁਣ ਉਹ ਗੁੱਸਾ ਕਰਦਾ, ਮਾਤਾ ਜੀ ਗੁੱਸਾ ਕਰਦੇ ਨੇ ਉਹ ਨੀ ਮੰਨਦਾ।
ਚਿਰੋ ਜਾਓ ਦਿੱਲੀਪੁਰ ਮਾਈ,
ਹੁਣ ਮਾਤਾ ਜੀ ਸੋਚਣ ਲੱਗੇ ਕਿ ਮੈਂ ਇਹ ਮਥੁਰਾ ਛੱਡ ਕੇ ਦਿੱਲੀ ਵਾਪਸ ਚਲੀ ਜਾਵਾਂ। ਇੱਥੇ ਹੁਣ ਕੀ ਰਹਿ ਕੇ ਕਰਨਾ? ਹਠੀ ਸਿੰਘ ਆਖੇ ਨਹੀਂ ਲੱਗਦਾ, ਬਚਨ ਨਹੀਂ ਮੰਨਦਾ, ਤੇ ਮੈਂ ਇਹ ਦਿੱਲੀ ਛੱਡ ਕੇ ਵਾਪਸ ਮਥੁਰਾ ਛੱਡ ਕੇ ਦਿੱਲੀ ਚਲੀ ਜਾਵਾਂ।
ਤਕ ਦੇ ਉਸ ਵਿਚਾਰ ਨ ਕਰੇ।
ਤਾਂ ਕਈ ਦਿਨ ਮਾਤਾ ਜੀ ਨੇ ਆਪਣੇ ਹਿਰਦੇ ਚ ਵਿਚਾਰ ਕੀਤੀ,
ਤਿਆਰ ਹੋਏ ਸਿੰਧਨ ਪਰ ਚਰੇ।
ਆਖਿਰਕਾਰ ਮਾਤਾ ਜੀ ਨੇ ਤਿਆਰੀ ਕੀਤੀ, ਰੱਥ ਤੇ ਸਵਾਰ ਹੋਏ, ਮਥੁਰਾ ਤੋਂ ਚੱਲ ਪਏ।
ਹੱਥ ਜੋੜ ਪੁੰਨ ਰਹੋ ਹਟਾਏ।
ਹਠੀ ਸਿੰਘ ਆਇਆ ਮਾਤਾ ਕੋਲ, ਹੱਥ ਜੋੜ ਕੇ ਬੇਨਤੀ ਕੀਤੀ, ਰੋਕਿਆ ਵੀ ਇਹਨੇ ਮਾਤਾ ਜੀ ਨੂੰ, ਮਾਤਾ ਜੀ ਨਾ ਜਾਓ,
ਮਾਤ ਨਾ ਠੀਕ ਨਹੀਂ ਰਿਸ ਪਾਏ।
ਮਾਤਾ ਜੀ ਇਹਦੇ ਆਖੇ ਨਹੀਂ ਲੱਗੇ, ਨਹੀਂ ਰੋਕੇ, ਕਹਿੰਦੇ ਤੂੰ ਸਾਡਾ ਬਚਨ ਨਹੀਂ ਮੰਨਦਾ, ਅਸੀਂ ਕਿਉਂ ਮੰਨੀਏ? ਤੋ ਮਾਤਾ ਜੀ ਨੇ ਇਹਦਾ ਕਿਹਾ ਨਹੀਂ ਮੰਨਿਆ।
ਚੱਲ ਕਰ ਪੰਥੀ ਉਲੰਘਤ ਸਾਰੇ।
ਮਾਤਾ ਜੀ ਸਾਰਾ ਪੈਂਡਾ ਲੰਘ ਕੇ ਮਥੁਰਾ ਤੋਂ ਦਿੱਲੀ ਆ ਗਏ।
ਸੰਗਤ ਆਈ ਸੁਣਤੇ ਅਗਾਰੇ।
ਇਹਦੀ ਸੰਗਤ ਨੂੰ ਪਤਾ ਲੱਗਾ ਕਿ ਮਾਤਾ ਜੀ ਆਏ ਨੇ, ਸੰਗਤ ਬੜੇ ਚਾਓ ਨਾਲ, ਬੜੇ ਹੁਮਾਰ ਨਾਲ ਮਾਤਾ ਜੀ ਦੇ ਸਵਾਗਤ ਵਾਸਤੇ ਅੱਗੇ ਆਈ।
ਉਹ ਸਨਮਾਨ ਸਹਿਤ ਲੈ ਗਏ,
ਬੜਾ ਭਾਰੀ ਸਨਮਾਨ ਤੇ ਸਤਕਾਰ ਕਰਕੇ ਮਾਤਾ ਜੀ ਨੂੰ ਦਿੱਲੀ ਵਿੱਚ ਲੈ ਕੇ ਗਏ।
ਕੋਰਨ ਬੰਧਨ ਕਈ,
ਅਨੇਕਾਂ ਪ੍ਰਕਾਰ ਦੀਆਂ ਕੋਰਾਂ ਤੇ ਪਿਟਾਵਾਂ ਮਾਤਾ ਜੀ ਦੇ ਚਰਨਾਂ ਵਿੱਚ ਭੇਟ ਕੀਤੀਆਂ ਸਿੱਖਾਂ ਨੇ।
ਆਪਣੇ ਘਰ ਮੈਂ ਪ੍ਰਵਿਸ਼ੀ ਜਾਏ।
ਮਾਤਾ ਜੀ ਦਾ ਘਰ ਤਾਂ ਦਿੱਲੀ ਚ ਬਣਿਆ ਹੀ ਹੋਇਆ ਸੀ, ਉੱਥੇ ਮਾਤਾ ਜੀ ਆਪਣੇ ਮਹਿਲਾਂ ਵਿੱਚ ਆਪਣੇ ਘਰ ਵਿੱਚ ਆ ਕੇ ਪ੍ਰਵੇਸ਼ ਕੀਤਾ ਹੈ।
ਦਰਸ਼ਨ ਕਰੇ ਸਿੱਖ ਸਮੁਦਾਏ,
ਸਾਰੀਆਂ ਸਿੱਖ ਸੰਗਤਾਂ ਮਾਤਾ ਜੀ ਦੇ ਦਰਸ਼ਨ ਕਰਦੀਆਂ ਹਨ।
ਆਯੁਧ ਖਸ਼ਟ ਗੁਰੂ ਕੇ ਜੋ,
ਛੇਵੇਂ ਪਾਤਸ਼ਾਹ ਦੇ ਜਿਹੜੇ ਸ਼ਸਤਰ ਦਸਵੇਂ ਪਾਤਸ਼ਾਹ ਨੇ ਦਿੱਤੇ ਸਨ ਮਾਤਾ ਸਾਹਿਬ ਦੇਵਾਂ ਜੀ ਨੂੰ, ਮਾਤਾ ਸੁੰਦਰੀ ਜੀ ਦੇ ਕੋਲ ਨੇ।
ਆਨੇ ਸੰਗ ਪੂਜ ਤਿੰਨੋ,
ਮਾਤਾ ਜੀ ਨੇ ਨਾਲ ਹੀ ਲਿਆਂਦੇ ਨੇ, ਔਰ ਉਹਨਾਂ ਦੀ ਪੂਜਾ ਮਾਤਾ ਜੀ ਕਰਦੇ ਨੇ ਔਰ ਸੰਗਤ ਵੀ ਕਰਦੀ ਹੈ।
ਰਾਜਾ ਰਾਮ ਸੁਸ਼ਾ ਵਜ਼ੀਰ,
ਦਿੱਲੀ ਵਿੱਚ ਇੱਕ ਰਾਜਾ ਰਾਮ ਨਾਮ ਦਾ ਵਜ਼ੀਰ ਸੀ ਜਿਹੜਾ ਬਾਦਸ਼ਾਹ ਦਾ,
ਸੁਣ ਕਰ ਆਏ ਸੁੰਦਰੀ ਤੀਰ।
ਰਾਜੇ ਰਾਮ ਵਜ਼ੀਰ ਨੂੰ ਪਤਾ ਇਹ ਮਾਤਾ ਜੀ ਦਾ ਸ਼ਰਧਾਲੂ ਸੀ ਕਿ ਮਾਤਾ ਜੀ ਆਏ ਨੇ, ਚੱਲ ਕੇ ਮਾਤਾ ਜੀ ਨੂੰ ਮਿਲਣ ਆਇਆ।
ਦਇਓ ਦਰਬ ਬੰਦਨ ਬੋਕੀਨ,
ਆਇਆ ਭੇਟ ਕਰਕੇ ਮਾਤਾ ਜੀ ਦੇ ਚਰਨਾਂ ਵਿੱਚ ਇਹਨੇ ਵੰਦਨਾ ਕੀਤੀ।
ਖੁਸ਼ੀ ਕਰ ਆਸ਼ਕ ਦੀਨ,
ਮਾਤਾ ਜੀ ਨੇ ਵੀ ਬੜੀ ਖੁਸ਼ੀ ਕਰਕੇ ਇਹਨੂੰ ਆਸ਼ੀਰਵਾਦ ਦਿੱਤੀ।
ਪੂਰਬ ਕੇ ਪ੍ਰਸੰਗ ਪੁੰਨ ਕਹੇ,
ਜਿਹੜੇ ਪਹਿਲਾਂ ਦੇ ਪ੍ਰਸੰਗ ਹੋਏ ਬੀਤੇ ਸਨ ਉਹਨਾਂ ਦੀਆਂ ਗੱਲਾਂ ਚੱਲੀਆਂ।
ਕਹਾ ਜੀਤ ਸਿੰਘ ਮ੍ਰਿਤੂ ਲਏ,
ਰਾਜਾ ਰਾਮ ਵਜ਼ੀਰ ਬੋਲਿਆ, ਕਹਿਣ ਲੱਗਾ ਵੇਖੋ ਜੀ ਅਜੀਤ ਸਿੰਘ ਨੇ ਕਿਹੋ ਜਿਹਾ ਮਾੜਾ ਕੰਮ ਕੀਤਾ, ਕਿਵੇਂ ਉਹਦੀ ਮੌਤ ਹੋਈ।
ਹੁਣ ਹਰ ਸੋ ਮਿਟਤ ਨਾ ਕਬੈ,
ਮਾਤਾ ਜੀ ਜਿਹੜੀ ਹੋਣੀ ਆ ਉਹ ਨੀ ਮਿਟਿਆ ਕਰਦੀ।
ਬੁੱਧ ਬਲ ਤੇ ਪ੍ਰਯਾਸ ਕਰ ਸਮੈ,
ਜਿੰਨਾ ਮਰਜ਼ੀ ਕੋਈ ਬੁੱਧੀ ਦਾ ਜ਼ੋਰ ਲਾ ਲਵੇ, ਬਲ ਲਾ ਲਵੇ, ਪਰ ਜਿਹੜੀ ਹੋਣੀ ਹੈ ਉਹ ਵਰਤ ਕੇ ਰਹਿੰਦੀ ਹੈ।
ਹੁਣ ਮਾਤਾ ਨੇ ਭਨਿਓ ਬਿਰਤੰਤ,
ਮਾਤਾ ਜੀ ਬੋਲੇ, ਕਹਿਣ ਲੱਗੇ
ਮੁਝ ਕੋ ਸੰਕਟ ਰੇ ਅਨੰਤ,
ਕਹਿਣ ਲੱਗੇ ਮਾਤਾ ਜੀ ਕਿ ਰਾਜਾ ਰਾਮ ਮੈਨੂੰ ਅਨੇਕਾਂ ਪ੍ਰਕਾਰ ਦੇ ਸੰਕਟ ਰਹੇ ਨੇ।
ਲੜ ਕਰ ਜਬ ਅਜੀਤ ਸਿੰਘ ਮਾਰਾ,
ਜਦੋਂ ਅਜੀਤ ਸਿੰਘ ਲੜ ਕੇ ਮਾਰਿਆ ਗਿਆ,
ਪਿੱਛੇ ਲੁੱਟਿਓ ਮੋਏ ਕਰ ਸਾਰਾ,
ਮੇਰਾ ਜਿੰਨਾ ਘਰ ਦਾ ਸਾਜੋ ਸਮਾਨ ਸੀ ਉਹ ਸਾਰਾ ਲੁੱਟਿਆ ਗਿਆ ਹੈ।
ਬਾਦਸ਼ਾਹ ਕੇ ਗਈ ਖਜ਼ਾਨੇ,
ਜਿੰਨਾ ਸਾਰਾ ਕੁਝ ਸੀ ਉਹ ਬਾਦਸ਼ਾਹ ਦੇ ਖਜ਼ਾਨੇ ਚ ਚਲਾ ਗਿਆ ਹੈ।
ਬਰਜੋ ਕਿਸੂ ਨਾ ਮਮ ਕਰ ਜਾਣੇ,
ਮੇਰਾ ਘਰ ਜਾਣ ਕੇ ਕਿਸੇ ਨੇ ਨਹੀਂ ਵਰਜਿਆ।
ਰਾਜਾ ਰਾਮ ਸੁੰਤ ਕੈ ਤੀਰ,
ਇਹ ਰਾਜਾ ਰਾਮ ਜੇ ਉਹ ਮੇਰਾ ਸਾਰਾ ਸਮਾਨ ਵਾਪਸ ਆ ਜੇ ਤੇ ਚੰਗੀ ਗੱਲ ਹੈ। ਇਹ ਗੱਲ ਸੁਣ ਕੇ ਮਾਤਾ ਜੀ ਨੂੰ ਧੀਰਜ ਦਿੰਦਿਆਂ ਬੋਲਿਆ,
ਮੈਂ ਅਬ ਕੌ ਸ਼ਾਹ ਕੇ ਤੀਰ,
ਲੱਗਾ ਮਾਤਾ ਜੀ ਮੈਂ ਬਾਦਸ਼ਾਹ ਕੋਲ ਜਾ ਕੇ ਕਹਾਂਗਾ।
ਇਮ ਸੁਨਾਏ ਕਰ ਦੁਰਗ ਪਿਆਨਾ,
ਇਹ ਕਹਿ ਕੇ ਦੁਰਗ ਵਿੱਚ ਕਿਲੇ ਵਿੱਚ ਬਾਦਸ਼ਾਹ ਕੋਲ ਚਲਾ ਗਿਆ।
ਸ਼ਾਹ ਸਮੀਪ ਬਿਰਤਾਂਤ ਮਕਾਨਾ,
ਬਾਦਸ਼ਾਹ ਕੋਲ ਜਾ ਕੇ ਮਾਤਾ ਜੀ ਦਾ ਸਾਰਾ ਬਿਰਤਾਂਤ ਸੁਣਾਇਆ।
ਪ੍ਰਥਮ ਬਹਾਦਰ ਸ਼ਾਹ ਬਡੇਰੇ, ਤਿਸ ਪਰ ਸਤਗੁਰ ਖੁਸ਼ੀ ਕਨੇਰੇ,
ਕਿ ਤੁਹਾਡਾ ਬਡੇਰਾ ਬਹਾਦਰ ਸ਼ਾਹ ਜਿਹੜਾ ਰਾਜਾ ਸੀ ਉਹਦੇ ਤੇ ਗੁਰੂ ਕਲਗੀਧਰ ਜੀ ਦੀ ਬੜੀ ਖੁਸ਼ੀ ਹੋਈ ਹੈ।
ਸਲਤਨ ਦੀਨ ਫੇਰ ਤੁਮ ਕਰ ਸੋ,
ਤੁਹਾਡੇ ਘਰ ਵਿੱਚ ਸਲਤਨਤ ਆਈ ਹੈ, ਬਾਦਸ਼ਾਹੀ ਆਈ ਹੈ, ਗੁਰੂ ਸਾਹਿਬ ਦੀ ਦਿੱਤੀ ਹੋਈ ਆਈ ਹੈ।
ਤਾਰਾ ਆਜ਼ਮ ਅਤੇ ਕਸਰ ਸੋ,
ਉਹਨਾਂ ਨੇ ਆਪਣੇ ਤੀਰ ਨਾਲ ਤਾਰਾ ਆਜ਼ਮ ਨੂੰ ਮਾਰਿਆ ਸੀ।
ਤਿਸ ਗੁਰ ਕੀ ਗਹਿਣ ਵਿੱਚ ਪੂਰੀ,
ਉਹਨਾਂ ਦੀ ਘਰ ਵਾਲੀ ਇਸ ਵੇਲੇ ਆਪਣੇ ਦਿੱਲੀ ਨਗਰ ਦੇ ਵਿੱਚ ਹੈ।
ਸਮਾਂ ਬਿਤਾਵਣ ਕੇਤ ਥਿਰੇ,
ਆਪਣਾ ਸਮਾਂ ਬਿਤਾਉਣ ਲਈ ਟਿਕੇ ਹੋਏ ਨੇ।
ਤੇ ਕਰ ਲੂਟ ਖਜ਼ਾਨੇਦਾਰਾ ਇਹ ਤੁਮਕੋ ਹੈ ਬਹੁ ਬੁਰਿਆਰਾ।
ਬਾਦਸ਼ਾਹ ਉਸ ਮਾਤਾ ਦਾ ਘਰ ਬਾਰ ਲੁੱਟ ਕੇ ਸਾਰਾ ਤੇਰੇ ਖਜ਼ਾਨੇ ਚ ਲਿਆ ਕੇ ਰੱਖਿਆ ਹੋਇਆ, ਇਹ ਤੇਰੇ ਲਈ ਚੰਗਾ ਨਹੀਂ।
ਗੁਰਪੀਰਨ ਕੋ ਅਦਬ ਵਡੇਰਾ,
ਗੁਰੂ ਪੀਰਾਂ ਦਾ ਅਦਬ ਰੱਖੀਦਾ ਬਾਦਸ਼ਾਹ, ਉਹਨਾਂ ਦਾ ਸਤਿਕਾਰ ਰੱਖੀਦਾ ਹੈ।
ਸੁਖ ਪ੍ਰਾਪਤ ਹੈ ਲੋਕ ਕਨੇਰਾ,
ਔਰ ਲੋਕ ਪ੍ਰਲੋਕ ਵਿੱਚ ਫਿਰ ਸੁਖ ਪ੍ਰਾਪਤ ਹੁੰਦਾ ਹੈ।
ਸੁਣਤ ਸ਼ਾਹ ਔਰ ਤਰਾਸ ਵਿਚਾਰ,
ਇਹ ਸੁਣ ਕੇ ਬਾਦਸ਼ਾਹ ਆਪਣੇ ਹਿਰਦੇ ਚ ਡਰਿਆ ਭੈ ਪੀਤ ਹੋਇਆ।
ਕਹੋ ਸਮਾਜ ਫੇਰ ਦਿਓ ਸਾਰਾ,
ਔਰ ਆਖਿਆ ਕਿ ਜਿੰਨਾ ਸਾਜੋ ਸਮਾਜ ਆ ਵਾਪਸ ਮੋੜ ਦਿਓ ਮਾਤਾ ਜੀ ਦਾ।
ਦਖਿਨ ਰਾਜਾ ਰਾਮ ਆਨੰਦ,
ਰਾਜਾ ਰਾਮ ਬੜਾ ਖੁਸ਼ ਹੋਇਆ ਮਾਤਾ ਜੀ ਦਾ ਸਾਰਾ ਸਾਜੋ ਸਮਾਨ ਖਜ਼ਾਨੇ ਚੋ ਲਿਆ।
ਨਿਕਸਾਇਓ ਜੈ ਧਰਿਓ ਬਿਲੰਦ,
ਜਿੱਥੇ ਰੱਖਿਆ ਹੋਇਆ ਸੀ ਸਾਰਾ ਖਜ਼ਾਨਾ ਮਾਤਾ ਜੀ ਦਾ, ਉਹ ਕਢਵਾ ਲਿਆ।
ਮਾਤ ਸੁੰਦਰੀ ਸਦਨ ਪਹੁੰਚਾਇਓ,
ਸਾਰਾ ਸਾਜੋ ਸਮਾਨ ਮਾਤਾ ਜੀ ਦੇ ਘਰ ਪਹੁੰਚਦਾ ਕੀਤਾ।
ਬਿਨੈ ਬਖਾਨ ਹਰ ਕੋ ਪਜਾਇਓ,
ਬੇਨਤੀ ਕਰਕੇ ਮਾਤਾ ਜੀ ਦੀ ਪ੍ਰਸੰਨਤਾ ਲਈ।
ਦਿੱਲੀਪੁਰ ਮੈਂ ਪ੍ਰਥਮ ਸਮਾਨ, ਬਸਣ ਲਗੀ ਪੀ ਬਿਰਧ ਮਾਂ।
ਦਿੱਲੀ ਨਗਰ ਵਿੱਚ ਮਾਤਾ ਜੀ ਪਹਿਲੇ ਸਮਾਨ ਰਹਿਣ ਲੱਗੇ ਨੇ, ਬਿਰਧ ਹੋ ਚੁੱਕੇ ਨੇ। ਹੁਣ ਆਖਿਰਕਾਰ ਮਾਤਾ ਜੀ ਵੀ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਬਿਰਾਜਣ ਦੀ ਤਿਆਰੀ ਕਰ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।